ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾ, ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਮਿਥਨ ਮੋਹ ਅਗਨ ਸੋਕ ਸਾਗਰ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਹਉ ਆਇਆ ਦੂਰੋਂ ਟਲ ਕੈ, ਮੈਂ ਤੱਕੀ ਤਾਂ ਸਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਐਸੇ ਮਹਾਨ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਰਹਿਮਤਾਂ ਦੇ ਭੰਡਾਰ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਲੋਕ ਪ੍ਰਲੋਕ ਦੇ ਰਾਖੇ ਸਤਿਗੁਰੂ, ਧੰਨ ਧੰਨ ਸਤਿਗੁਰੂ, ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਮਹਾਨ ਪਾਵਨ ਦਰ ਘਰ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜਿਸ ਅਸਥਾਨ ਦੇ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦੀਦਾਰ ਕਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਜੀ ਦੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਜੋ ਬਾਣੀ ਹੈ, ਇਸ ਦੀ ਕਿਹੜੀ ਕਿਹੜੀ ਮਹਾਨਤਾ ਹੈ ਤਾਂ ਸਤਿਗੁਰਾਂ ਨੇ ਆਪ ਮੁਖਾਰਬਿੰਦ ਤੋਂ ਬਚਨ ਕੀਤੇ ਸਨ। ਹਰਿਮੰਦਰ ਸਾਹਿਬ ਸਾਡਾ ਸਰੀਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਅਕਾਲੀ ਪਾਵਨ ਪਵਿੱਤਰ ਜੋਤ ਹੈ। ਸਤ ਸੰਗਤ ਜੀ, ਸਰਗੁਣ ਔਰ ਨਿਰਗੁਣ ਦੀ ਏਕਤਾ ਦਾ ਪ੍ਰਤੀਕ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਸਰੀਰ ਕਹਿ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਅਦਬ ਸਨਮਾਨ ਸਾਨੂੰ ਕਰਨਾ ਸਿਖਾਇਆ। ਔਰ ਐਸਾ ਮਹਾਨ ਪਵਿੱਤਰ ਅਸਥਾਨ ਹੈ ਸੰਸਾਰ ਦੇ ਅੰਦਰ ਇੱਕੋ ਇੱਕ, ਜਿਸ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਮਾਤਾ ਗੰਗਾ ਜੀ ਦੇ ਭੈਣ ਬੀਬੀ ਹਰਹਾਂ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਤੁਸੀਂ ਰਚਨਾ ਕੀਤੀ ਹੈ, ਉਸ ਅਸਥਾਨ ਦੀ ਕਿੱਡੀ ਕੁ ਮਹਿਮਾ ਹੈ। ਤਾਂ ਸਤਿਗੁਰਾਂ ਨੇ ਆਪਣੀ ਮੁਖਾਰਬਿੰਦ ਤੋਂ ਇਹ ਬਚਨ ਉਚਾਰੇ ਸਨ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਾ, ਬਧੋ ਪੁਰਖ ਵਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਦੁਨੀਆਂ ਵਿੱਚ ਤਿੰਨਾਂ ਲੋਕਾਂ ਦੇ ਵਿੱਚ ਬੜੇ ਪਵਿੱਤਰ ਤੀਰਥ ਦੇਖੇ ਹੈ, ਵੱਡੇ ਤੋਂ ਵੱਡੇ ਮਹਾਨ ਤੀਰਥ ਹਨ, ਪਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੁਲ ਤ੍ਰਿਲੋਕੀ ਵਿੱਚ ਕੋਈ ਵੀ ਐਸਾ ਮਹਾਨ ਤੀਰਥ ਨਹੀਂ ਹੈ। और इस तीर्थ की महिमा क्यों इतनी वड्डी है कि इस तीर्थ उत्ते इस नूं गुर तीर्थ आख्या जांदा है। इस पावन पवित्र गुर तीर्थ दे उत्ते जो अमृत सरोवर सतगुरां ने रचिया है, ये अमृत सरोवर विच केवल शरीर दे दुख नहीं दूर होंदे इशनान करन दे नाल, शरीर दे कष्ट तां दूर होने ही होने हन। महाराज कहिंदे हर हां कसमल जाहे नाया रामदास सर, हर हां नानक कसमल जाहे नाया रामदास सर। जिहड़ा प्राणी श्रद्धा भावना नाल श्री गुरु रामदास साहब जी दे सरोवर विच इशनान करेगा, उस दे जीवन दे जिन्ने भी पाप कीते हुए है, एक जन्म दे नहीं अनगिनत जन्मों दे जो जो भी जीव ने पाप कीते है, वो सारे पापा की मैल दूर हो जाती है, निवृत्त हो जाती है केवल इस अमृत सरोवर दे विच इशनान करन दे नाल। सो सत संगत जी, अपने धन भाग है जिन्हां नूं कलयुग दे विच सतगुरु जी ने ऐसा महान गुर तीर्थ बख्शिश किया है कि जिथे केवल इशनान करन वाली जन्मां जन्मां दे पाप धोते जाने हैं, जिथे जन्मां जन्मां दे दुख कष्ट तकलीफां साडियां दूर हो जाणियां हन, ऐसा महान पवित्र ये अस्थान है सचखंड श्री हरिमंदर साहिब। सो सात संगत जी, आपां नूं ऐसे सतगुरु जी दे अस्थानां दे दर्शन दीदार करन दा, अमृत सरोवर विच इशनान करन दा और इस पावन पवित्र स्थान ते वड्डियां भागां वाले प्राणियों नूं सेवा करन दा भी सुभाग प्राप्त हुंदा है। वो प्राणी धनता दे योग हन। इस स्थान की सेवा ब्रह्म ज्ञानी गुरसिखां ने श्रद्धा और भावना नाल कीती सतगुरां दी आग्या विच। वो प्राणी धनता दे योग हन जो इत्थे आके सेवा भी करदे है, जो इत्थे आके बाणी दा अभ्यास करदे है, नाम जपदे है, सिमरन करदे है, सुरत नूं एकाग्र करके सतगुरां दे चरणां विच जोड़ के, वो प्राणी उस तों भी वड्डियां भागां वाले जिहड़े मेरे सतगुरु दी हजूरी विच बैठ के सत संगत विच अपनियां घड़ियां नूं गुजार दे, अपने जीवन दियां घड़ियां नूं सफल करदे हन। सो सत संगत जी, सतगुरु धन श्री गुरु रामदास साहिब सच्चे पातशाह जी ने कृपा कीती है, पावन पवित्र श्री मुख वाक बख्शिश कीते हन जो अमृत वेले सचखंड श्री हरिमंदर साहिब जी तो श्री मुख वाक बख्शिश होए, उन्हां दी कथा मन बिरती नूं एकाग्र करके सरवण करनी है। गुरसिखां ने बेनती कीती, सच्चे पातशाह संसार दा मोह है, संसार दे पदार्थ हन, पदार्थां दा आउण दा पदार्थां दा बिनस जाण दा सोक मन नूं सताउंदा रहिंदा है। ये बड़े पल पल काल विच खिन खिन काल विच मन उत्ते ऐसे प्रभाव जीव दे बनदे ही रहिंदे हन। कोई ऐसी कृपा करो, ऐसा परम पवित्र उपदेश दिओ कि इन्हां तों भी छुटकारा हो जाए। तां सतगुरु महाराज सच्चे पातशाह जी ने जिथे साध संगत जी इन्हां दी निवृत्ति दा साधन दस्या है, दर्साया है, उत्थे वाहिगुरु दी भगती करनी और उस दे गुणां दा उच्चारण करना और भगती दे रस विच जुड़े रहना, ऐसे भी महान परम पवित्र उपदेश सानू सतगुरु जी ने अज दे श्री मुखवाक विच बख्शिश कीते हन। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾ ਘਰ ਤੀਜਾ।
ਸੂਹੀ ਰਾਗਣੀ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੀਸਰੇ ਘਰ ਸੁਰਤਾਲ ਦੇ ਅੰਦਰ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਜਿਸ ਨੂੰ ਸਤ ਚਿਤ ਆਨੰਦ ਕਿਹਾ ਹੈ, ਜਿਸ ਦੀ ਵਿਆਖਿਆ ਗੁਰਬਾਣੀ ਵਿੱਚ ਵੀ ਹਜ਼ੂਰ ਨੇ ਕੀਤੀ ਹੈ, ਸਤ ਸੁਹਾਣ ਸਦਾ ਮਨ ਚਾਓ। ਐਸਾ ਪਰਿਪੂਰਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੱਚੇ ਪਾਤਸ਼ਾਹ ਕਿਵੇਂ ਮਿਲੇ, ਕਿਵੇਂ ਜੀਵਨ ਵਿੱਚ ਪ੍ਰਾਪਤ ਹੋਵੇ, ਜਿਸ ਨੂੰ ਮਿਲ ਕੇ ਜੀਵਨ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਤਾਂ ਸਤਿਗੁਰੂ ਜੀ ਦੱਸਦੇ ਆ, ਭਾਈ ਐਸੇ ਵਾਹਿਗੁਰੂ ਨਾਲ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਜੁੜਿਆ ਜਾਂਦਾ ਹੈ। ਐਸੇ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਹੁੰਦੀ ਹੈ। ਪ੍ਰਸਾਦ ਦਾ ਅਰਥ ਜਿੱਥੇ ਕਿਰਪਾ, ਉੱਥੇ ਪ੍ਰਸਾਦ ਦਾ ਅਰਥ ਆਨੰਦ ਵੀ ਹੈ, ਪ੍ਰਸੰਨਤਾ ਵੀ ਹੈ। ਐਸੇ ਵਾਹਿਗੁਰੂ ਨੂੰ ਮਿਲ ਕੇ ਜੀਵਨ ਵਿੱਚ ਉਹ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਜਿਸ ਬਾਬਤ ਸਤਿਗੁਰਾਂ ਦਾ ਫੁਰਮਾਨ ਹੈ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਉਹ ਪ੍ਰਸੰਨਤਾ ਵੀ ਜੀਵਨ ਵਿੱਚ ਗੁਰਮੁਖ ਨੂੰ ਪ੍ਰਾਪਤ ਹੋ ਜਾਂਦੀ ਹੈ। ਐਸਾ ਵਸਤੂ ਨਿਰਦੇਸ਼ ਮੰਗਲ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਮਹਾਨ ਉਪਦੇਸ਼ ਵੀ ਬਖਸ਼ਿਸ਼ ਕੀਤਾ ਹੈ ਔਰ ਮਹਾਨ ਬਖਸ਼ਿਸ਼ਾਂ ਵੀ ਇਸ ਵਸਤੂ ਨਿਰਦੇਸ਼ ਮੰਗਲ ਦੀਆਂ ਸਾਨੂੰ ਦਰਸਾਈਆਂ ਹਨ ਸਤਿਗੁਰਾਂ ਨੇ।
ਮਿਥਨ ਮੋਹ ਅਗਨ ਸੋਕ ਸਾਗਰ।
ਇਹ ਸੱਚੇ ਪਾਤਸ਼ਾਹ ਮਿਥਨ ਮੋਹ ਅਗਨ ਸੋਕ ਸਾਗਰ, ਜਿੰਨੇ ਸੰਸਾਰ ਦੇ ਪਦਾਰਥ ਹੈ ਉਹ ਸਾਨੂੰ ਸੱਚੇ ਪ੍ਰਤੀਤ ਹੁੰਦੇ ਹਮੇਸ਼ਾ ਵਾਸਤੇ, ਔਰ ਇਹਨਾਂ ਦਾ ਮੋਹ ਵੀ ਬੜਾ ਪ੍ਰਬਲ ਹੈ। ਪਦਾਰਥਾਂ ਦਾ ਮੋਹ ਇੰਨਾ ਪ੍ਰਬਲ ਹੈ ਕਿ ਮਨ ਵਿੱਚੋਂ ਇਹਨਾਂ ਦੀ ਪਕੜ ਨਹੀਂ ਕਦੇ ਵਾਸਤੇ ਦੂਰ ਹੁੰਦੀ। ਇਹ ਬਹੁਤ ਮਿੱਠੇ ਲੱਗਦੇ ਹੈ, ਚੰਗੇ ਲੱਗਦੇ ਹੈ, ਪਿਆਰੇ ਲੱਗਦੇ ਹੈ ਜੀਵਨ ਵਿੱਚ। ਸੋ ਸਾਧ ਸੰਗਤ ਜੀ, ਪਰ ਸਤਿਗੁਰੂ ਮਹਾਰਾਜ ਫੁਰਮਾਨ ਕਰਦੇ ਹੈ, ਭਾਈ ਜਿੰਨੇ ਵੀ ਸੰਸਾਰ ਦੇ ਪਦਾਰਥ ਹੈ ਨਾ, ਇਹ ਸਾਰੇ ਮਿਥਿਆ ਰੂਪ ਹਨ, ਨਾਸ਼ਵੰਤ ਹਨ, ਸਦਾ ਨਹੀਂ ਰਹਿਣ ਵਾਲੇ। ਮਿਥਿਆ ਵਸਤੂ ਉਹ ਹੁੰਦੀ ਹੈ ਜਿਹੜੀ ਨਾਸ਼ ਹੋ ਜਾਏ, ਸਦਾ ਕਾਇਮ ਨਹੀਂ ਰਹਿਣ ਵਾਲੀ, ਜਿਸ ਦਾ ਵਜੂਦ, ਜਿਸ ਦੀ ਹੋਂਦ ਹਸਤੀ ਸਦਾ ਨਾ ਰਹੇ, ਉਸ ਨੂੰ ਮਿਥਿਆ ਕਿਹਾ ਗਿਆ ਹੈ। ਸੰਸਾਰ ਵਿੱਚ ਜੋ ਕੁਝ ਸਾਨੂੰ ਦ੍ਰਿਸ਼ਟੀਗੋਚਰ ਹੁੰਦਾ ਹੈ, ਸਤਿਗੁਰੂ ਜੀ ਨੇ ਉਸ ਬਾਬਤ ਵੀ ਜ਼ਿਕਰ ਕੀਤਾ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਹ ਪ੍ਰਾਣੀ ਜੋ ਤੈਨੂੰ ਤੇਰੇ ਦ੍ਰਿਸ਼ਟੀਗੋਚਰ ਹੁੰਦਾ ਦਿਖਾਈ ਦੇ ਰਿਹਾ ਹੈ, ਇਹ ਸਾਰਾ ਮਿਥਿਆ ਹੈ, ਨਾਸ਼ਵੰਤ ਹੈ। ਇਸ ਕਰਕੇ ਜਿੰਨੇ ਵੀ ਪਦਾਰਥ ਹੈ ਇਹ ਸਾਰੇ ਮਿਥਿਆ ਨਾਸ਼ਵੰਤ ਹਨ, ਔਰ ਇਹਨਾਂ ਦਾ ਮੋਹ ਵੀ ਨਾਸ਼ਵੰਤ ਹੈ। ਇਹਨਾਂ ਨਾਲ ਜਿਹੜਾ ਮੋਹ ਕਰਨਾ ਹੈ ਉਹ ਵੀ ਨਾਸ਼ਵੰਤ ਹੈ, ਔਰ ਅਗਨ ਸੋਕ ਸਾਗਰ ਜਾਂ ਪਦਾਰਥਾਂ ਦਾ ਮਿਥਿਆ ਜਿਹੜੇ ਪਦਾਰਥ ਹਨ ਉਹਨਾਂ ਦਾ ਜਿਹੜਾ ਮੋਹ ਹੈ ਨਾ, ਉਹ ਸਾਧ ਸੰਗਤ ਦੀ ਜੀਵਨ ਵਿੱਚ ਅਗਨੀ ਦੀ ਤਰ੍ਹਾਂ ਸਾੜਾ ਪਾਉਣ ਵਾਲਾ ਹੈ। ਕੀ ਸਾੜਾ ਹੈ? ਪਦਾਰਥ ਨਹੀਂ ਮਿਲਦੇ, ਇਸੇ ਗੱਲ ਦੀ ਪਦਾਰਥਾਂ ਦੀ ਚਿੰਤਾ ਦੀ ਅਗਨੀ ਵਿੱਚ ਜੀਵ ਸੜੀ ਜਾਂਦਾ ਹੈ। ਜੇ ਮਿਲ ਗਏ ਫਿਰ ਕਹਿੰਦਾ ਇਹ ਚਲੇ ਕਿਉਂ ਗਏ, ਇਹੀ ਸੋਕ ਲੱਗਾ ਰਹਿੰਦਾ ਮਨ ਵਿੱਚ। ਇਹ ਸੋਕ ਦੀ ਅਗਨੀ ਜਿਹੜੀ ਹੈ ਨਾ ਪ੍ਰਾਪਤ ਹੋਣੇ ਅਤੇ ਪ੍ਰਾਪਤ ਹੋ ਕੇ ਚਲੇ ਜਾਣ ਦਾ ਸੋਕ, ਕਿਉਂ ਬੰਦੇ ਨੂੰ ਜਦੋਂ ਕੋਈ ਵਸਤੂ ਚੰਗੀ ਮਿਲਦੀ ਹੈ, ਕੋਈ ਪਦਾਰਥ ਮਿਲਦਾ, ਬੰਦੇ ਦੇ ਮਨ ਵਿੱਚ ਉਸ ਦੀ ਬੜੀ ਉਸ ਦਾ ਹਰਸ਼ ਹੁੰਦਾ, ਪ੍ਰਸੰਨਤਾ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਮੇਰੇ ਕੋਲ ਆਹ ਪਦਾਰਥ ਆਇਆ, ਉਹ ਪਦਾਰਥ ਦੇ ਆਉਣ ਦੀ ਬੜੀ ਖੁਸ਼ੀ ਹੁੰਦੀ ਹੈ ਮਨ ਵਿੱਚ। ਪਰ ਜਦੋਂ ਕੋਈ ਪਦਾਰਥ ਚਲਿਆ ਜਾਂਦਾ ਫਿਰ ਮਨ ਵਿੱਚ ਸੋਕ ਹੋ ਜਾਂਦਾ, ਕਿਉਂ ਚਲਿਆ ਗਿਆ, ਮੇਰੇ ਪਾਸ ਕਿਉਂ ਨਹੀਂ ਰਿਹਾ। ਕਿਉਂ ਆਉਣ ਦੀ ਖੁਸ਼ੀ ਅਤੇ ਜਾਣ ਦਾ ਸੋਕ, ਗਮ ਜਿਹੜਾ ਹੈ, ਇਹਨਾਂ ਦੋਨਾਂ ਵਿੱਚ ਹੀ ਜੀਵ ਜਿਹੜਾ ਭਟਕੀ ਤੁਰਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਮਿਥਿਆ ਰੋਹ ਪਦਾਰਥਾਂ ਦਾ ਜਿਹੜਾ ਮੋਹ ਹੈ, ਇਹ ਸੋਗ ਦੀ ਅਗਨੀ ਦੇ ਵਿੱਚ ਤੈਨੂੰ ਸਾੜਨ ਵਾਲਾ ਹੈ। ਇਸੇ ਤਰ੍ਹਾਂ ਸਾਗਰ ਕੀ ਹੈ, ਇਹ ਸੰਸਾਰ ਜਿੰਨਾ ਵੀ ਆਪਾਂ ਦੇਖ ਰਹੇ ਹਾਂ ਇਹ ਸਮੁੰਦਰ ਦੀ ਨਿਆਈ ਹੈ। ਸਾਗਰ ਵਿੱਚ ਜੀ ਜਲ ਹੁੰਦਾ, ਇੱਧਰ ਭਾਈ ਪਦਾਰਥਾਂ ਦਾ ਜਲ ਹੈ ਔਰ ਤ੍ਰਿਸ਼ਨਾ ਦੀਆਂ ਲਹਿਰਾਂ ਹਨ ਬਾਰ ਬਾਰ ਜਿਹੜੀਆਂ ਉਤਪੰਨ ਹੋ ਰਹੀਆਂ ਹਨ। ਇਸ ਕਰਕੇ ਇਹ ਜਿਹੜਾ ਸੰਸਾਰ ਦੇ ਪਦਾਰਥਾਂ ਦਾ ਮੋਹ ਹੈ ਨਾ, ਔਰ ਪਦਾਰਥਾਂ ਦੇ ਚਲੇ ਜਾਣ ਦਾ ਸੋਕ ਹੈ, ਇਹ ਅਗਨੀ ਦਾ ਸਾਗਰ ਹੈ, ਅਗਨੀ ਦਾ ਸਮੁੰਦਰ ਹੈ, ਜਿਸ ਵਿੱਚ ਜੀਵ ਬਾਰ ਬਾਰ ਸੜਦਾ ਹੈ, ਬਾਰ ਬਾਰ ਜਿਸ ਵਿੱਚ ਦੁਖੀ ਹੁੰਦਾ ਹੈ। ਸੋ ਐਸੀ ਇਸ ਜੀਵ ਦੀ ਹਾਲਤ ਸਤਿਗੁਰੂ ਜੀ ਨੇ ਕਥਨ ਕੀਤੀ ਹੈ। ਇਸ ਕਰਕੇ ਪਦਾਰਥਾਂ ਦਾ ਸੋਕ ਔਰ ਮਿਥਿਆ ਵਸਤੂਆਂ ਦਾ ਮੋਹ ਮਨ ਵਿੱਚ, ਇਹ ਅਗਨ ਸਾਗਰ ਦੇ ਵਿੱਚ ਸੜਨ ਵਾਲੀ ਹਾਲਤ ਇਸ ਜੀਵ ਦੀ ਬਣੀ ਹੋਈ ਹੈ। ਔਰ ਸਿੱਖ ਬੇਨਤੀ ਕਰਦਾ ਸੱਚੇ ਪਾਤਸ਼ਾਹ ਐਸੀ ਸੋਕ ਦੀ ਅਗਨੀ ਤੋਂ ਕਿਵੇਂ ਬਚਿਆ ਜਾਏ, ਆਪ ਸਾਡੇ ਉੱਤੇ ਕਿਰਪਾ ਕਰੋ।
ਕਰ ਕਿਰਪਾ ਉਧਰ ਹਰ ਨਗਰ,
ਇਹ ਕਿਰਪਾ ਦੇ ਖਜ਼ਾਨੇ ਕਿਰਪਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਸਾਡਾ ਉਧਾਰ ਕਰ ਦਿਓ, ਸਾਨੂੰ ਇਸ ਪਦਾਰਥਾਂ ਦੇ ਮਿਥਿਆ ਪਦਾਰਥਾਂ ਦੇ ਮੋਹ ਵਿੱਚੋਂ ਅਤੇ ਪਦਾਰਥਾਂ ਦੇ ਸੋਕ ਦੀ ਅਗਨੀ ਦੇ ਸਾਗਰ ਵਿੱਚ ਸੜਨ ਤੋਂ ਸਾਨੂੰ ਉਧਰ ਲਓ, ਬਚਾ ਲਓ, ਸਾਡੀ ਰੱਖਿਆ ਕਰੋ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਾਂ ਭਾਈ ਕਰ ਕਿਰਪਾ ਉਧਰ ਹਰ ਨਾਗਰ, ਜੋ ਹਰੀ ਪਰਮੇਸ਼ਰ ਵਾਹਿਗੁਰੂ ਹੈ, ਨਾਗਰ ਦਾ ਅਰਥ ਹੁੰਦਾ ਚਤਰ, ਉਹ ਵਾਹਿਗੁਰੂ ਪਰਮੇਸ਼ਰ ਇੰਨਾ ਸਿਆਣਾ ਹੈ, ਉਹ ਜੀਵ ਦੀ ਹਰ ਹਾਲਤ ਨੂੰ ਜਾਣਦਾ ਹੈ, ਦਿਸਣ ਵਾਲੀ ਹਾਲਤ ਨੂੰ ਨਹੀਂ, ਜਿਹੜੀ ਅੰਦਰਲੀ ਹਾਲਤ ਹੈ ਨਾ, ਉਹ ਚਤਰ ਇੰਨਾ ਹੈ ਕਿ ਜਿਹੜੇ ਤੇਰੇ ਮਨ ਦੇ ਵਿੱਚ ਫੁਰਨੇ ਚੱਲ ਰਹੇ ਹੈ ਨਾ, ਜੋ ਖਿਆਲ ਚੱਲ ਰਹੇ ਹੈ, ਜੋ ਸੰਕਲਪ ਉੱਠ ਰਹੇ ਆ, ਉਹਨਾਂ ਨੂੰ ਵੀ ਵੇਖਣ ਵਾਲਾ ਹੈ, ਇੰਨਾ ਚਤਰ ਹੈ ਉਹ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਉਸ ਦੇ ਚਰਨਾਂ ਨਾਲ ਜੁੜਨ ਕਰਕੇ ਇਸ ਸੋਗ ਦੀ ਅਗਨੀ ਤੋਂ, ਪਦਾਰਥਾਂ ਦੇ ਮੋਹ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਕਰੇ। ਔਰ ਜਿਨ੍ਹਾਂ ਉੱਤੇ ਕਿਰਪਾ ਹੋਈ ਹੈ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਨੇ, ਹਰੀ ਨੇ ਆਪ ਕਿਰਪਾ ਕੀਤੀ ਹੈ, ਉਹ ਭਾਈ ਇੰਨੇ ਚਤਰ, ਇੰਨੇ ਸਿਆਣੇ ਵਾਹਿਗੁਰੂ ਦੀ ਕਿਰਪਾ ਨਾਲ ਬਣ ਗਏ ਕਿ ਉਹਨਾਂ ਦੇ ਮਨ ਵਿੱਚ ਇਹ ਗਿਆਤ ਪੈਦਾ ਹੋ ਜਾਂਦੀ ਹੈ, ਹਿਰਦੇ ਵਿੱਚ ਉਹਨਾਂ ਨੂੰ ਇਹ ਸੋਝੀ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਕਿ ਮਿਥਿਆ ਵਸਤੂਆਂ ਦਾ ਮੋਹ ਕਰਨਾ ਕਿਸ ਵਾਸਤੇ ਜਦੋਂ ਸਦਾ ਰਹਿਣ ਵਾਲੀਆਂ ਨੇ। ਇਸ ਕਰਕੇ ਉਹਨਾਂ ਦੇ ਮਨ ਵਿੱਚੋਂ ਜਿਹੜਾ ਪਦਾਰਥਾਂ ਦਾ ਮੋਹ ਹੈ ਉਹ ਉਹਨਾਂ ਦੇ ਹਿਰਦੇ ਵਿੱਚੋਂ ਨਿਵਰਤ ਹੋ ਗਿਆ। ਇਸ ਕਰਕੇ ਪਦਾਰਥਾਂ ਦੇ ਚਲੇ ਜਾਣ ਦੇ ਸੋਕ ਦੀ ਅਗਨੀ ਵਿੱਚ ਉਹ ਨਹੀਂ ਸੜਦੇ ਹਨ, ਐਸੀ ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਉਹਨਾਂ ਨੇ ਇਹਨਾਂ ਦੀ ਅਸਲੀਅਤ ਨੂੰ ਜਾਣ ਲਿਆ ਹੈ, ਇਸ ਕਰਕੇ ਉਹਨਾਂ ਨੂੰ ਵੀ ਵਾਹਿਗੁਰੂ ਨੇ ਐਸੀ ਗਿਆਤ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਉੱਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਉਧਾਰ ਲਿਆ ਬਚਾ ਲਿਆ ਹੈ ਵਾਹਿਗੁਰੂ ਨੇ।
ਚਰਨ ਕਮਲ ਸਰਣਾਏ ਨਾਰਾਇਣ,
ਚਰਨ ਕਮਲ ਸਰਣਾਏ ਨਾਰਾਇਣ। ਜੋ ਨਰਾਂ ਵਿੱਚ ਆਇਆ ਹੋਇਆ ਹਰ ਇੱਕ ਦੇ ਵਿੱਚ, ਜਿਸ ਵਿੱਚ ਨਹੀਂ ਹੈ ਵਿਦਿਆ ਰੂਪ ਰਾਇਣ ਰਾਤਰੀ, ਐਸਾ ਜੋ ਨਾਰਾਇਣ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਚਰਨਾਂ ਕਮਲਾਂ ਦੀ ਸ਼ਰਨ ਲੈਣਾ ਕਰ, ਓਟ ਲੈਣਾ ਕਰ, ਉਹਦੇ ਚਰਨਾਂ ਦਾ ਆਸਰਾ ਲੈਣਾ ਕਰ। ਜਿਨ੍ਹਾਂ ਨੇ ਭਾਈ ਉਸ ਵਾਹਿਗੁਰੂ ਦੇ ਚਰਨਾਂ ਦੀ ਸਤਿਗੁਰੂ ਕਹਿੰਦੇ ਓਟ ਲੈ ਲਈ ਹੈ ਨਾ, ਜੇ ਉਹ ਪਦਾਰਥਾਂ ਦੇ ਵਿੱਚ ਰਹਿੰਦੇ ਵੀ ਹੈ ਤਾਂ ਕਬਲ ਵਰਗਾ ਉਹਨਾਂ ਦਾ ਜੀਵਨ ਹੁੰਦਾ। ਜਿਵੇਂ ਕਬਲ ਭਾਈ ਗੁਰਦਾਸ ਜੀ ਨੇ ਆਖਿਆ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜਿਉਂ ਕਬਲ ਰਹਿ ਵਿੱਚ ਪਾਣੀ ਹੈ, ਐਸੀ ਨਿਰਲੇਪਤਾ ਉਹਨਾਂ ਨੂੰ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ, ਕਬਲ ਵਰਗਾ ਉਹਨਾਂ ਦਾ ਜੀਵਨ ਬਣ ਜਾਂਦਾ ਨਿਰਲੇਪਤਾ ਵਾਲਾ। ਜਿਹੜੇ ਵਾਹਿਗੁਰੂ ਦੀ ਚਰਨਾਂ ਦੀ ਸ਼ਰਨ ਉਹਦੀ ਓਟ ਪ੍ਰਾਪਤ ਕਰਦੇ ਹੈ, ਐਸੇ ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹੈ, ਕਮਲ ਦੀ ਨਿਆਈ ਜਿਨ੍ਹਾਂ ਨੇ ਉਹਦੇ ਚਰਨਾਂ ਦੀ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਈ, ਓਟ ਲੈ ਲਈ, ਉਹ ਭਾਈ ਸੰਸਾਰ ਸਾਗਰ ਤੋਂ ਉਧਰ ਗਏ ਹੈ।
ਦੀਨਾਨਾਥ ਭਗਤ ਪਰਾਇਣ,
ਦੀਨਾਨਾਥ ਜੋ ਗਰੀਬਾਂ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ, ਔਰ ਜੋ ਭਗਤਾਂ ਦੇ ਪਰਾਇਣ ਆਸਰੇ ਰਹਿਣ ਵਾਲਾ ਹੈ। ਸਾਧ ਸੰਗਤ ਜੀ, ਪਰਮੇਸ਼ਰ ਦੀ ਔਰ ਭਗਤਾਂ ਦੀ ਐਸੀ ਅਭੇਦਤਾ ਹੈ, ਭਗਤ ਉਹਦੇ ਪਰਾਇਣ ਉਹਦੇ ਆਸਰੇ ਰਹਿੰਦੇ ਹੈ ਅਤੇ ਵਾਹਿਗੁਰੂ ਪਰਮੇਸ਼ਰ ਭਗਤਾਂ ਦੇ ਆਸਰੇ ਹੈ। ਅੱਠੇ ਪਹਿਰ ਭਗਤੀ ਕਰਨ ਵਾਲਿਆਂ ਦੇ, ਇਉਂ ਜੋ ਗਰੀਬਾਂ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ, ਉਸ ਵਾਹਿਗੁਰੂ ਦੀ ਇਹ ਦਿਆਲਤਾ ਹੈ, ਉਹਦੀ ਕਿਰਪਾਲਤਾ ਹੈ ਕਿ ਉਹ ਭਗਤਾਂ ਦੇ ਪ੍ਰਾਇਣ ਆਸਰੇ ਰਹਿੰਦਾ ਅੱਠੇ ਪਹਿਰ, ਕਿਉਂਕਿ ਭਗਤਾਂ ਨੂੰ ਉਹਨੇ ਆਪਣੇ ਚਰਨਾਂ ਦਾ ਆਸਰਾ ਬਖਸ਼ਿਸ਼ ਕਰ ਦਿੱਤਾ। ਭਗਤ ਉਹਦੇ ਚਰਨਾਂ ਦੇ ਨਾਮ ਰੂਪ ਚਰਨਾਂ ਦੇ ਆਸਰੇ ਆਪਣਾ ਜੀਵਨ ਉਹਦੇ ਚਰਨਾਂ ਨਾਲ ਜੋੜ ਕੇ ਬਸਰ ਕਰਦੇ ਹੈ। ਇਸ ਕਰਕੇ ਪਰਮੇਸ਼ਰ ਵੀ ਉਹਦੇ ਆਸਰੇ, ਕਿਉਂ ਵਾਹਿਗੁਰੂ ਨੇ ਉਹਨਾਂ ਨੂੰ ਆਪਣਾ ਆਸਰਾ ਦਿੱਤਾ ਹੋਇਆ ਹੈ, ਉਹਨਾਂ ਦੀ ਸੁਰਤ ਵਿੱਚੋਂ ਉਹਨਾਂ ਦੇ ਧਿਆਨ ਵਿੱਚੋਂ ਕਦੇ ਵਾਹਿਗੁਰੂ ਪਰਮੇਸ਼ਰ ਲਾਂਭੇ ਨਹੀਂ ਹੁੰਦਾ। ਆਪਣੇ ਚਰਨਾਂ ਦੀ ਓਟ ਦਾ ਆਸਰਾ ਉਹਨੇ ਦਿੱਤਾ ਹੋਇਆ, ਬਖਸ਼ਿਸ਼ ਕੀਤੀ ਹੋਈ ਹੈ, ਔਰ ਭਗਤ ਉਸ ਦੇ ਆਸਰੇ ਹਨ। ਔਰ ਸਾਧ ਸੰਗਤ ਜੀ, ਜਿਹੜੇ ਪ੍ਰਾਣ ਹੈ ਭਗਤਾਂ ਦੇ ਉਸ ਵਾਹਿਗੁਰੂ ਦੇ ਆਸਰੇ ਚੱਲਦੇ ਆ, ਕਿਉਂਕਿ ਨਾਮ ਰੂਪ ਆਸਰਾ ਉਹਨਾਂ ਨੂੰ ਪ੍ਰਾਪਤ ਹੋ ਗਿਆ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵ, ਉਹਨਾਂ ਦੇ ਪ੍ਰਾਣਾਂ ਵਿੱਚ ਸ਼ਬਦ ਰੂਪ ਹੋ ਕਰਕੇ ਵਾਹਿਗੁਰੂ ਵਸਿਆ ਹੋਇਆ ਹੈ। ਇਹ ਪ੍ਰਾਇਣ ਆਸਰਾ ਦੇਣਾ ਕੀਤਾ ਭਗਤਾਂ ਨੂੰ, ਇਸ ਕਰਕੇ ਭਗਤ ਉਸ ਦੇ ਪ੍ਰਾਇਣ ਆਸਰੇ ਹੀ ਜੀਵਨ ਆਪਣਾ ਬਸਰ ਕਰਦੇ ਆ।
ਰਹਾਓ
ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਨਾਥਾ ਨਾਥ ਭਗਤ ਭੈ ਮੇਟਨ।
ਜਿਹੜੇ ਅਨਾਥ ਯਤੀਮ ਹੈ ਨਾ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹਨਾਂ ਦਾ ਮੇਰਾ ਵਾਹਿਗੁਰੂ ਨਾਥ ਮਾਲਕ ਹੈ, ਐਡੀ ਵੱਡੀ ਉਹਦੀ ਦਿਆਲਤਾ ਹੈ। ਔਰ ਜਿੱਥੇ ਯਤੀਮਾਂ ਨੂੰ ਆਸਰਾ ਦੇਣ ਵਾਲਾ ਹੈ ਉੱਥੇ ਭਾਈ ਜਿਹੜੇ ਉਹਦੇ ਭਗਤ ਭਗਤੀ ਕਰਨ ਵਾਲੇ ਹੈ ਨਾ, ਉਹਨਾਂ ਦੇ ਸਾਰੇ ਭੈ ਜਿੰਨੇ ਹੈ ਉਹਨਾਂ ਨੂੰ ਵੀ ਮੇਟ ਦਿੰਦਾ। ਉਹਨਾਂ ਦੇ ਜੰਮਣ ਮਰਨ ਦੇ ਭੈ ਮੇਟ ਦਿੱਤੇ, ਗਿਆਨ ਜਨ ਦੁੱਖਾਂ ਦੀ ਨਿਵਿਰਤੀ ਕਰ ਦਿੱਤੀ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਮਿਨਸੇ ਸੁਖ ਪਾਇਆ, ਐਸੀ ਕਿਰਪਾਲਤਾ ਐਸੀ ਦਿਆਲਤਾ ਮੇਰਾ ਵਾਹਿਗੁਰੂ ਉਹਨਾਂ ਦੇ ਉੱਤੇ ਕਰਦਾ ਹੈ। ਸਤ ਸੰਗਤ ਜੀ, ਅਹਲਿਆ ਬਾਈ ਬੜੀ ਧਾਰਮਿਕ ਉਜੈਨ ਰਿਆਸਤ ਦੀ ਰਾਣੀ ਹੋਈ ਹੈ। ਉਹ ਅੱਠੇ ਪਹਿਰ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹਿਣ ਵਾਲੀ ਧਰਮਾਤਮਾ ਆਤਮਾ ਸੀ। ਉਸ ਦੀ ਰਿਆਸਤ ਉੱਤੇ ਦੂਸਰੇ ਗੁਆਂਢੀ ਦੇਸ਼ ਦੇ ਰਾਜੇ ਨੇ ਹਮਲਾ ਕਰ ਦਿੱਤਾ। ਉਹ ਭਗਤੀ ਵਿੱਚ ਜੁੜੀ ਹੈ, ਪਰਮੇਸ਼ਰ ਦੇ ਨਾਮ ਵਿੱਚ ਲੱਗੀ ਹੋਈ ਹੈ। ਵਜ਼ੀਰ ਨੇ ਆ ਕੇ ਆਖਿਆ, ਮਾਤਾ ਆਪਣੀ ਰਿਆਸਤ 'ਤੇ ਵਿਰੋਧੀ ਰਾਜੇ ਨੇ ਹਮਲਾ ਕਰ ਦਿੱਤਾ। ਉਹਨੇ ਕੋਈ ਉੱਤਰ ਨਹੀਂ ਦਿੱਤਾ। ਵਜ਼ੀਰ ਫਿਰ ਆਇਆ, ਕਹਿਣ ਲੱਗਾ ਚਾਰੇ ਪਾਸੇ ਘੇਰਾਬੰਦੀ ਹੋ ਗਈ ਹੈ। ਹੱਲਿਆ ਬਾਈ ਆਖਣ ਲੱਗੀ, ਤੈਨੂੰ ਪਤਾ ਮੈਂ ਕਿੱਥੇ ਬੈਠੀ ਹਾਂ? ਵਜ਼ੀਰ ਚੁੱਪ ਕਰ ਗਿਆ। ਕਹਿਣ ਲੱਗੀ, ਵਜ਼ੀਰ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਜਿਹੜੇ ਸਾਰੇ ਡਰ ਭੈ ਦੂਰ ਕਰਨ ਵਾਲਾ, ਉਹ ਜਿਹੜੀ ਉਹਦੀ ਐਡੀ ਵੱਡੀ ਰਹਿਮਤ ਹੈ, ਉਹ ਹਰ ਤਰ੍ਹਾਂ ਦੀ ਰੱਖਿਆ ਕਰਨ ਵਾਲਾ, ਹਰ ਤਰ੍ਹਾਂ ਦੀ ਸਹਾਇਤਾ ਕਰਨ ਵਾਲਾ, ਇਸ ਕਰਕੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਆਪਣਾ ਨਿਯਮ ਪੂਰਾ ਕਰਕੇ ਹੀ ਬਾਹਰ ਆਵਾਂਗੀ। ਜੋ ਮੇਰਾ ਨਿਤਨੇਮ ਹੈ, ਨਿਯਮ ਹੈ, ਭਗਤੀ ਬੰਦਗੀ, ਨਿਤਨੇਮ ਕਰਨਾ, ਪਰਮੇਸ਼ਰ ਦਾ ਭਜਨ ਕਰਨਾ, ਅਤੇ ਜਿੰਨਾ ਚਿਰ ਮੈਂ ਉਹਦੀ ਸ਼ਰਨ ਵਿੱਚ ਹੈ, ਮੇਰਾ ਫਿਕਰ ਉਸ ਨੂੰ ਹੈ, ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਮੈਨੂੰ ਤੌਖਲਾ ਕਰਨ ਦੀ ਲੋੜ ਨਹੀਂ, ਉਹ ਆਪੇ ਹੀ ਜਾਣਦਾ। ਸਤ ਸੰਗਤ ਜੀ, ਉਹ ਆਪਣੀ ਭਗਤੀ ਦੇ ਵਿੱਚ ਲੀਨ ਬੈਠੀ ਹੈ, ਪਰਮੇਸ਼ਰ ਦੇ ਚਰਨਾਂ ਵਿੱਚ ਭਜਨ ਕਰਦੀ ਹੈ, ਉਹਦੀ ਯਾਦ ਵਿੱਚ ਜੁੜ ਕੇ। ਵਾਹਿਗੁਰੂ ਨੇ ਐਸਾ ਕੌਤਕ ਵਰਤਾਇਆ ਕਿ ਉਸ ਦੇ ਰਾਜ ਦੀ ਵੀ ਰੱਖਿਆ ਕੀਤੀ ਔਰ ਦੁਸ਼ਮਣਾਂ ਨੂੰ ਵੀ ਉੱਥੋਂ ਸਾਰਾ ਘੇਰਾਬੰਦੀ ਖਤਮ ਕਰਕੇ ਉੱਥੋਂ ਭੱਜ ਕੇ ਜਾਣਾ ਪਿਆ। ਸੋ ਸਾਧ ਸੰਗਤ ਜੀ, ਪਰਮੇਸ਼ਰ ਐਡਾ ਦਿਆਲੂ ਹੈ, ਆਪਣੇ ਭਗਤਾਂ ਦੇ ਪ੍ਰਤੱਖ ਵੀ ਸਾਰੇ ਭੈ ਮੇਟ ਦਿੰਦਾ। ਧਰੂ ਦਾ ਮੇਟਿਆ, ਪ੍ਰਹਿਲਾਦ ਦਾ ਮੇਟਿਆ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖਲਾਇਆ, ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਕਿਉਂ? ਭਗਤਾਂ ਦੇ ਸਾਰੇ ਭੈ ਮੇਟ ਦਿੰਦਾ, ਕੋਈ ਭੈ ਨਹੀਂ ਉਹਨਾਂ ਨੂੰ ਰਹਿਣ ਦਿੰਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣ ਵਾਲੇ ਜਿਹੜੇ ਹੁੰਦੇ ਹੈ, ਉਹਨਾਂ ਦੇ ਸਾਰੇ ਭੈ ਡਰ ਵਾਹਿਗੁਰੂ ਆਪੇ ਮੇਟ ਦਿੰਦਾ, ਦੂਰ ਕਰ ਦਿੰਦਾ, ਉਹਨਾਂ ਨੂੰ ਭੈ ਮੁਕਤ ਜੀਵਨ ਬਖਸ਼ ਦਿੰਦਾ, ਨਿਰਭੈਤਾ ਦਾ ਦਾਨ ਦੇ ਦਿੰਦਾ। ਇਸ ਕਰਕੇ ਸਾਧ ਸੰਗਤ ਜੀ, ਉਹ ਵਾਹਿਗੁਰੂ ਜੰਮਣ ਮਰਨ ਦੇ ਅਤੇ ਸੰਸਾਰ ਦੇ ਆਪਣੇ ਭਗਤਾਂ ਦੇ ਸਾਰੇ ਭੈ ਮੇਟਣ ਵਾਲਾ ਹੈ।
ਸਾਧ ਸੰਗ ਜਮ ਦੂਤ ਨਾ ਭੇਟਣ,
ਜਿਹੜੇ ਸਾਧ ਸੰਗਤ ਵਿੱਚ ਆਉਣ ਵਾਲੇ ਹੈ ਨਾ ਭਾਈ, ਉਹਨਾਂ ਨੂੰ ਕਦੇ ਜਮਾਂ ਦੇ ਦੂਤ ਨਹੀਂ ਭੇਟ ਨਾਮ ਹੁੰਦਾ ਮਿਲਣ ਦਾ, ਉਹਨਾਂ ਦੇ ਨੇੜੇ ਕਦੇ ਜਮ ਨਹੀਂ ਆਉਂਦਾ। ਦੂਰ ਰਹੀਓ ਜਨ ਤੇ ਬਾੜ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਆ ਹਦੂਤ। ਉਹਨਾਂ ਦੇ ਨੇੜੇ ਜਮਾਂ ਦੇ ਦੂਤ ਨਹੀਂ ਜਾਂਦੇ। ਜਮ ਦਾ ਦੂਤ ਉਹਨਾਂ ਪਾਪੀਆਂ ਦੇ ਨੇੜੇ ਜਾਂਦਾ ਜਿਹੜੇ ਸਾਰੀ ਜ਼ਿੰਦਗੀ ਪਾਪ ਕਰਦੇ ਹੈ, ਪਾਪੀ ਕਰਮ ਕਮਾਵਦੇ ਕਰਦੇ, ਹਾਏ ਹਾਏ ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਇਸ ਕਰਕੇ ਫਿਰ ਜਮ ਵੀ ਉੱਥੇ ਆਉਂਦੇ ਹੈ ਅਤੇ ਪਾਪੀਆਂ ਨੂੰ ਭੈ ਵੀ ਹੁੰਦਾ ਕਿ ਇਹਨਾਂ ਨੇ ਨਰਕਾਂ ਦੇ ਵਿੱਚ ਪਾ ਕੇ ਦੁੱਖ ਦੇਣੇ ਹੈ। ਪਰ ਪ੍ਰਭੂ ਦੇ ਪਿਆਰੇ ਜਿਹੜੇ ਭਗਤ ਹੁੰਦੇ ਹੈ ਨਾ, ਉਹ ਭੈ ਤੋਂ ਮੁਕਤ ਕਰਨ ਵਾਲੀ ਜਿਹੜੀ ਸਾਧ ਸੰਗਤ ਹੈ, ਉਸ ਵਿੱਚ ਆ ਕੇ ਬੈਠਦੇ ਹੈ, ਸਤਸੰਗਤ ਦੇ ਵਿੱਚ ਜੁੜਦੇ ਹੈ। ਜਿਹੜੇ ਸਾਧ ਸੰਗਤ ਕਰਨ ਵਾਲੇ ਹੈ, ਉਹਨਾਂ ਦੇ ਜਮਾਂ ਦੇ ਜਿਹੜੇ ਦੂਤ ਹੈ ਨਾ ਉਹ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਜਮਾਂ ਦੇ ਜਮ ਦੇ ਧਰਮ ਰਾਜੇ ਦੇ ਦੂਤ ਵੀ ਉਹਨਾਂ ਤੋਂ ਦੂਰ ਰਹਿੰਦੇ ਹੈ। ਉਹ ਜਮਾਂ ਦਾ ਭੈ ਵੀ ਉਹਨਾਂ ਦਾ ਵਾਹਿਗੁਰੂ ਹਮੇਸ਼ਾ ਲਈ ਮੇਟ ਦਿੰਦਾ, ਦੂਰ ਕਰ ਦਿੰਦਾ। ਸੰਸਾਰ ਦੇ ਭੈ ਵੀ, ਜੰਮਣ ਮਰਨ ਦੇ ਭੈ ਵੀ, ਔਰ ਜਮਾਂ ਦਾ ਭੈ ਵੀ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਨਿਵਿਰਤ ਕਰ ਦਿੰਦਾ ਹੈ।
ਜੀਵਨ ਰੂਪ ਅਨੂਪ ਦਇਆਲਾ,
ਜੀਵਨ ਉਹ ਚੇਤਨ ਰੂਪ ਹੈ, ਚੇਤਨ ਸੱਤਾ ਦੇਣ ਵਾਲਾ ਔਰ ਚੇਤਨ ਸਰੂਪ ਹੈ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਉਹ ਚੇਤਨ ਸਰੂਪ ਵਾਹਿਗੁਰੂ ਅਨੂਪਮ ਹੈ ਔਰ ਦਿਆਲੂ ਹੈ। ਦਿਆਲਤਾ ਦਾ ਘਰਵਾ ਹੈ, ਉਹ ਕਠੋਰ ਨਹੀਂ ਹੈ ਪੱਥਰ ਵਰਗਾ। ਇਸ ਕਰਕੇ ਉਹ ਹਮੇਸ਼ਾ ਵਾਸਤੇ ਦਿਆਲਤਾ ਦੇ ਘਰ ਵਿੱਚ ਹੀ ਰਹਿੰਦਾ, ਹਮੇਸ਼ਾ ਹੀ ਉਹ ਤਾਂ ਉਡੀਕਦਾ ਹੈ ਕਿ ਜਿਹੜਾ ਉਹਦੇ ਚਰਨਾਂ ਵਿੱਚ ਜੁੜ ਜਾਏ ਉਹ ਉਸਦੇ ਸਾਰੇ ਗੁਨਾਹ ਬਖਸ਼ ਦਿੰਦਾ ਹੈ। ਐਡਾ ਦਿਆਲੂ ਹੈ ਵਾਹਿਗੁਰੂ ਪਰਮੇਸ਼ਰ। ਅਜਾ ਮਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂਗਤ ਕੋ ਜੋਗੀ ਸਰ ਬਾਂਟ ਸੋਗਤ ਛਿਨ ਮੈਂ ਪਾਈ। ਇਉਂ ਵਾਹਿਗੁਰੂ ਪਰਮੇਸ਼ਰ ਵੱਡੇ ਵੱਡੇ ਪਾਪੀਆਂ ਦੇ ਉੱਤੇ ਵੀ ਦਿਆਲਤਾ ਕਰਨ ਵਾਲਾ ਹੈ। ਐਸਾ ਉਹ ਚੇਤਨ ਸਰੂਪ ਹੈ ਅਨੂਪਮ, ਜਿਹਦੀ ਉਪਮਾ ਕਥਨ ਕਰਕੇ ਨਹੀਂ ਦੱਸੀ ਜਾ ਸਕਦੀ, ਉਸ ਦੀ ਉਪਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਹਮੇਸ਼ਾ ਦਿਆਲਤਾ ਕਰਨ ਵਾਲਾ ਹੈ।
ਰਵਣ ਗੁਣਾ ਕੱਟੀਐ ਜਮ ਜਾਲਾ,
ਇਸ ਕਰਕੇ ਭਾਈ ਉਹਦੇ ਗੁਣਾਂ ਨੂੰ ਹਮੇਸ਼ਾ ਆਪਣੀ ਰਸਨਾ ਤੋਂ ਰਵਣ ਨਾਮ ਉਚਾਰਨਾ ਕਰੀਏ, ਉਸ ਵਾਹਿਗੁਰੂ ਦੇ ਗੁਣਾਂ ਨੂੰ ਬਾਰ ਬਾਰ ਉਚਾਰਦੇ ਰਹੀਏ, ਬਾਰ ਬਾਰ ਉਹਦੇ ਗੁਣਾਂ ਨੂੰ ਆਪਣੀ ਰਸਨਾ ਤੇ ਵਸਾ ਕੇ ਉਹਦੇ ਗੁਣਾਂ ਦਾ ਉਚਾਰਨ ਕਰਦੇ ਰਹੀਏ ਜੀ। ਕੀ ਮਿਲੇਗਾ? ਮਹਾਰਾਜ ਕਹਿੰਦੇ ਕੱਟੀਐ ਜਮ ਜਾਲਾ, ਜਮਾਂ ਦੇ ਡਾਲ ਜਿਹੜੇ ਬੰਧਨ ਹੈ ਨਾ ਉਹ ਉਹਨਾਂ ਦੇ ਕੱਟ ਦਿੰਦਾ, ਪਰਮੇਸ਼ਰ ਦੇ ਗੁਣ ਗਾਉਣ ਵਾਲਿਆਂ ਉੱਤੇ ਇਹ ਕਿਰਪਾ ਕਰ ਦਿੰਦਾ। ਇਸ ਕਰਕੇ ਬਹੁਤ ਨਾਹੀਂ ਪੰਚ ਬਟਵਾਰੇ, ਜਪ ਗੋਬਿੰਦ ਸੰਗੀ ਸਭ ਤਾਰੇ। ਇਸ ਕਰਕੇ ਐਸੇ ਉਹਦੇ ਗੁਣਾਂ ਨੂੰ ਗਾਉਣ ਦਾ ਫਲ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ, ਗੁਰਸਿੱਖ ਅੱਠੇ ਪੈਰ ਆਪਣੀ ਰਸਨਾ ਦੁਆਰਾ ਉਸ ਵਾਹਿਗੁਰੂ ਦੇ ਗੁਣ ਗਾਇਆ ਕਰ, ਜਿਹਦੇ ਕਰਕੇ ਤੇਰੇ ਜਮਾਂ ਦੇ ਜਿਹੜੇ ਬੰਧਨ ਪਏ ਹੋਏ ਹੈ ਇਹ ਸਾਰੇ ਕੱਟੇ ਜਾਣ ਔਰ ਕੱਟੇ ਜਾਣਗੇ।
ਅੰਮ੍ਰਿਤ ਨਾਮ ਰਸਨ ਨਿਤ ਜਪੈ,
ਅੰਮ੍ਰਿਤ ਨਾਮ ਜੋ ਵਾਹਿਗੁਰੂ ਪਰਮੇਸ਼ਰ ਦਾ ਇਹ ਰਸਨਾ ਨਾਲ ਨਿਤ ਜਪਿਆ ਕਰ। ਜੇ ਤੇਰੇ ਕੋਲੋਂ ਸੁਰਤ ਦੁਆਰਾ ਨਹੀਂ ਉਹਦਾ ਧਿਆਨ, ਸਿਮਰਨ ਦੁਆਰਾ ਤੇਰਾ ਮਨ ਨਹੀਂ ਜੁੜਦਾ, ਸਿਮਰਨ ਵਿੱਚ ਧਿਆਨ ਨਹੀਂ ਲੱਗਦਾ, ਤਾਂ ਮਹਾਰਾਜ ਕਹਿੰਦੇ ਰਸਨਾ ਦੁਆਰਾ ਉਸਦੇ ਨਾਮ ਨੂੰ ਜਪਿਆ ਕਰ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਇਹ ਰਸਨਾ ਰਸ ਲੈਣ ਵਾਲਾ ਇੰਦਰਾ, ਕਰਮ ਵੀ ਔਰ ਗਿਆਨ ਇੰਦਰਾ ਦੋਨਾਂ ਦਾ ਸੁਮੇਲ ਹੈ ਸਾਡੀ ਰਸਨਾ ਜਿਹੜੀ ਜੁਬਾਨ ਹੈ। ਪਰ ਮਹਾਰਾਜ ਕੀ ਕਹਿੰਦੇ ਆ, ਰਸਨਾ ਨਾਲ ਕਿਹੜਾ ਰਸ ਲੈਣਾ? ਨਾਮ ਦਾ ਰਸ। ਜਿਨ੍ਹਾਂ ਨੇ ਨਾਮ ਦਾ ਰਸ ਲਿਆ ਉਹਨਾਂ ਦੀ ਅਵਸਥਾ ਕੀ ਹੈ? ਉਹ ਨਿਤਾ ਪ੍ਰਤੀ ਹਮੇਸ਼ਾ ਉਸਦੇ ਨਾਮ ਦਾ ਜਾਪ ਰਸਨਾ ਦੁਆਰਾ ਕਰਦੇ ਆ, ਉਹਨਾਂ ਨੂੰ ਨਾਮ ਵਿੱਚੋਂ ਰਸ ਆਉਂਦਾ, ਇਸੇ ਕਰਕੇ ਰਸਨਾ ਨਾਲ ਉਹ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਆ। ਭਾਈ ਮਨੀ ਸਿੰਘ ਜੀ ਨੂੰ ਇੱਕ ਵਾਰੀ ਸਿੰਘਾਂ ਨੇ ਪੁੱਛਿਆ ਕਿ ਵਾਹਿਗੁਰੂ ਮੰਤਰ ਦੇ ਜਪਣ ਦੀ ਕੀ ਯੋਗਤੀ ਹੈ? ਤਾਂ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ ਅਸੀਂ ਵੀ ਸਾਹਿਬਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਨਾਮ ਜਪਣ ਦਾ ਕੀ ਤਰੀਕਾ ਹੈ, ਕੀ ਯੁਗਤੀ ਹੈ? ਤਾਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਭਾਈ ਰਸਨਾ ਨਾਲ ਵਾਹਿਗੁਰੂ 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 ਨਾਮ ਦਾ ਜਾਪ ਕਰਨਾ, ਇੱਕ ਸਾਹ ਵਿੱਚ ਕਈ ਵਾਰੀ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਹੋ ਜਾਂਦਾ। ਇਸ ਕਰਕੇ ਰਸਨਾ ਨਾਲ ਉਹਦਾ ਨਾਮ ਜਪਣਾ, ਜਿਹੜਾ ਰਸਨਾ ਨਾਲ ਜਪਦਾ ਉਹਨਾਂ ਨੂੰ ਭਾਈ ਰਸਨਾ ਵਿੱਚ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ। ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ ਉਹ ਫਿਰ ਨਾਮ ਦੇ ਰਸ ਨੂੰ ਕਦੇ ਤਿਆਗਦੇ ਨਹੀਂ, ਕਦੇ ਛੱਡਦੇ ਨਹੀਂ, ਉਹ ਹਮੇਸ਼ਾ ਵਾਸਤੇ ਜਪਦੇ ਆ, ਹਮੇਸ਼ਾ ਵਾਸਤੇ ਨਾਮ ਦੇ ਜਾਪ ਦਾ ਅਭਿਆਸ ਕਰਦੇ ਆ। ਔਰ ਫਿਰ ਉਹਨਾਂ ਨੂੰ ਜੀਵਨ ਵਿੱਚ ਨਾਮ ਦੀ ਅੰਮ੍ਰਿਤ ਜਿਹੜੀ ਮਿਠਾਸ ਹੈ ਅਸਲੀ, ਉਹ ਜੀਵਨ ਵਿੱਚ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਐਸੀ ਉਹਨਾਂ ਉੱਤੇ ਕਿਰਪਾ ਹੁੰਦੀ ਹੈ।
ਰੋਗ ਰੂਪ ਮਾਇਆ ਨਾ ਵਿਆਪੈ।
ਰੋਗ ਰੂਪ ਮਾਇਆ ਕਿਹੜੀ ਹੈ? ਜਿਹੜਾ ਹੰਕਾਰ ਹੈ ਇਹ ਰੋਗ ਰੂਪ ਮਾਇਆ ਹੀ ਚਿੰਬੜੀ ਹੋਈ ਹੈ, ਜਿਹੜਾ ਅਗਿਆਨ ਹੈ ਇਹ ਵੀ ਰੋਗ ਰੂਪ ਮਾਇਆ ਲੱਗੀ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਰੋਗ ਰੂਪ ਮਾਇਆ ਨਾ ਵਿਆਪੈ। ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਹੈ ਨਾ, ਉਹਨਾਂ ਨੂੰ ਭਾਈ ਇਹ ਰੋਗ ਰੂਪ ਹੰਕਾਰ ਦਾ, ਜਿਹੜਾ ਹੰਕਾਰ ਰੂਪ ਮਾਇਆ ਚਿੰਬੜੀ ਹੋਈ ਹੈ ਜਾਂ ਗਿਆਨ ਰੂਪ ਮਾਇਆ ਚਿੰਬੜੀ ਹੋਈ ਹੈ, ਇਹ ਉਹਨਾਂ ਨੂੰ ਵਿਆਪਦੀ ਨਹੀਂ, ਲੱਗਦੀ ਨਹੀਂ, ਔਰ ਮਾਇਆ ਦੇ ਵਿੱਚ ਉਹ ਖੱਚਤ ਨਹੀਂ ਹੁੰਦੇ ਕਦੇ ਵਾਸਤੇ। ਮਾਇਆ ਜਿਹੜੀ ਹੈ ਪਰਮੇਸ਼ਰ ਤੋਂ ਭੁਲਾ ਦਿੰਦੀ ਹੈ, ਜੀਵ ਦੂਜੇ ਪਾਸੇ ਲੱਗ ਜਾਂਦੇ ਹੈ। ਇਸ ਕਰਕੇ ਇਹ ਰੋਗ ਰੂਪ ਰੋਗਾਂ ਨੂੰ, ਹੰਕਾਰ ਆਦਿਕ ਅਗਿਆਨ ਆਦਿਕ ਰੋਗਾਂ ਨੂੰ ਜਨਮ ਦੇਣ ਵਾਲੀ ਇਹ ਮਾਇਆ ਨਹੀਂ ਉਹਨਾਂ ਨੂੰ ਵਿਆਪਦੀ, ਮਾਇਆ ਨਹੀਂ ਉਹਨਾਂ ਨੂੰ ਲੱਗਦੀ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ, ਰੋਗ ਰੂਪ ਮਾਇਆ ਨਾ ਵਿਆਪੈ। ਰੂਪ ਜਿੰਨੇ ਵੀ ਆਕਾਰ ਸਾਨੂੰ ਦਿਖਾਈ ਦੇ ਰਹੇ ਹੈ ਨਾ, ਸਰੀਰਾਂ ਦੇ ਕਹਿ ਲਓ, ਸੰਸਾਰ ਦੇ ਸਾਰਿਆਂ ਉੱਤੇ ਮਾਇਆ ਰੋਗ ਰੂਪ ਕਰਕੇ ਲੱਗੀ ਹੋਈ ਹੈ। ਹੁਣ ਤੁਸੀਂ ਸਵਾਲ ਕਰੋ ਜੀ, ਮਾਇਆ ਕਿਵੇਂ ਲੱਗੀ ਹੈ, ਇਹ ਚਿੰਬੜੀ ਕਿਵੇਂ ਹੋਈ ਹੈ? ਜਿਹੜਾ ਸਤਸੰਗਤ ਦੇ ਵਿੱਚ ਨਹੀਂ ਆਉਣਾ, ਪਰਮੇਸ਼ਰ ਨੂੰ ਭੁਲਾਉਣ ਵਾਲੀ ਜਿਹੜੀ ਸ਼ਕਤੀ ਹੈ ਉਹ ਮਾਇਆ ਹੀ ਹੈ ਦੂਸਰੇ ਨੰਬਰ 'ਤੇ। ਗੁਰਮੁਖ ਇਸ ਵਿੱਚੋਂ ਅੱਗੇ ਨਿਕਲ ਜਾਂਦੇ ਹਨ। ਜਿਹੜਾ ਭਾਈ ਸਤਸੰਗਤ ਦੇ ਵਿੱਚ ਨਾ ਆਉਣਾ, ਕੀਰਤਨ ਕਥਾ ਨਾ ਸੁਣਨਾ, ਬਾਣੀ ਨਹੀਂ ਪੜ੍ਹਨੀ, ਨਾਮ ਨਹੀਂ ਜਪਣਾ, ਸੇਵਾ ਨਹੀਂ ਕਰਨੀ, ਇਹ ਸਾਰੀ ਮਾਇਆ ਹੀ ਚਿੰਬੜੀ ਹੋਈ ਹੈ। ਮਾਇਆ ਕੀ ਹੈ? ਪਰਮੇਸ਼ਰ ਨੂੰ ਭੁਲਾਉਣ ਵਾਲੀ ਸ਼ਕਤੀ ਜਿਹੜੀ, ਉਸ ਨੂੰ ਮਾਇਆ ਆਖਿਆ ਹੈ ਵਿਦਵਾਨਾਂ ਨੇ। ਇਸ ਕਰਕੇ ਉਹਨਾਂ ਨੂੰ ਭਾਈ ਇਹ ਨਹੀਂ ਵਿਆਪਦੀ ਹੈ, ਕਿਉਂਕਿ ਉਹ ਅੱਠੇ ਪੈਰ ਪਰਮੇਸ਼ਰ ਦੇ ਨਾਮ ਦਾ ਰਸਨਾ ਦੇ ਨਾਲ ਜਾਪ ਕਰਦੇ ਹੈ। ਔਰ ਮਾਇਕ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਨੇ ਨਾਮ ਨੂੰ ਜਪਿਆ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਰੋਗ ਨਹੀਂ ਵਿਆਪਦੇ ਹਨ। ਪਰਮੇਸ਼ਰ ਉਹਨਾਂ ਦੇ ਸਾਰੇ ਨਾਮ ਜਪਣ ਦੇ ਆਸਰੇ ਸਾਰੇ ਰੋਗਾਂ ਨੂੰ ਵੀ ਦੂਰ ਕਰ ਦਿੰਦਾ, ਅਗਿਆਨ ਰੂਪ ਜਿਹੜਾ ਦੁੱਖ ਹੈ ਉਸ ਦੀ ਵੀ ਨਿਵਰਤੀ ਕਰਦਾ ਹੈ।
ਜਪ ਗੋਬਿੰਦ ਸੰਗੀ ਸਭ ਤਾਰੇ।
ਜਿਹੜੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰਨ ਵਾਲੇ ਹੈ, ਉਹਨਾਂ ਉੱਤੇ ਕਿਰਪਾ ਹੁੰਦੀ ਹੈ ਕਿ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸਭ ਤਰ ਜਾਂਦੇ ਹੈ। ਨਾਮ ਜਪਣ ਵਾਲਿਆਂ ਦਾ ਕਿੱਡਾ ਵੱਡਾ ਮਹਾਤਮ ਦੱਸਿਆ ਕਿ ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਹੈ, ਜਿਹੜੇ ਜਿਹੜੇ ਉਹਨਾਂ ਦੇ ਸੰਗੀ ਹੈ, ਉਹ ਵੀ ਤਰ ਜਾਂਦੇ ਹੈ। ਔਰ ਦੂਜੇ ਨੰਬਰ 'ਤੇ ਸੰਗੀ ਕੀ ਹੈ? ਸਾਡਾ ਸਰੀਰ ਸਾਡਾ ਸੰਗੀ ਹੈ। ਨਾਮ ਜਪਣ ਦੇ ਨਾਲ ਸਾਧ ਸੰਗਤ ਜੀ ਰਸਨਾ ਤਰ ਜਾਂਦੀ ਹੈ, ਰਸਨਾ ਝੂਠ ਨਹੀਂ ਬੋਲਦੀ, ਕੂੜ ਕੁਸੱਤ ਨਹੀਂ ਬੋਲਦੀ, ਨਿੰਦਿਆ ਚੁਗਲੀ ਨਹੀਂ ਕਰਦੀ, ਇਹਨਾਂ ਔਗੁਣਾਂ ਵੱਲੋਂ ਜਿਹੜੀ ਰਸਨਾ ਜ਼ੁਬਾਨ ਹੈ ਉਹ ਦੋਸ਼ ਮੁਕਤ ਹੋ ਜਾਂਦੀ ਹੈ, ਕੰਨ ਨਿੰਦਿਆ ਸੁਣਨ ਵੱਲੋਂ ਹਟ ਜਾਂਦੇ ਹੈ, ਨੇਤਰ ਵਿਕਾਰ ਦੀ ਦ੍ਰਿਸ਼ਟੀ ਨਾਲ ਜਿਹੜਾ ਵੇਖਦੇ ਹੈ ਨਾ। ਸਤਿਗੁਰੂ ਜੀ ਦਾ ਫੁਰਮਾਨ ਹੈ ਗੁਰਬਾਣੀ ਵਿੱਚ, ਦਿਸ਼ਟ ਵਿਕਾਰੀ ਬੰਧਨ ਬੰਧ ਹੈ ਹੁਣ ਤਿਸਕੇ ਬਲ ਜਾਈ। ਜਿਹਨੇ ਆਪਣੀ ਦ੍ਰਿਸ਼ਟੀ ਨੂੰ ਰੋਕ ਲਿਆ, ਬੰਨ ਲਿਆ ਵਿਕਾਰਾਂ ਵੱਲ ਜਾਣ ਤੋਂ, ਕਹਿੰਦੇ ਉਹਨਾਂ ਤੋਂ ਵੀ ਅਸੀਂ ਬਲਿਹਾਰ ਜਾਂਦੇ ਹਾਂ। ਨੇਤਰਾਂ ਵਿੱਚੋਂ ਵਿਕਾਰ ਦ੍ਰਿਸ਼ਟੀ ਜਿਹੜੀ ਹੈ ਸਾਧ ਸੰਗਤ ਜੀ, ਉਹ ਵੀ ਦੂਰ ਹੋ ਜਾਂਦੀ ਹੈ। ਔਰ ਹੱਥ ਚੋਰੀ ਜਾਰੀ ਵੱਲੋਂ ਪਿੱਛੇ ਹਟ ਜਾਂਦੇ ਹੈ, ਪੈਰ ਕੁਸੰਗਤ ਅਤੇ ਮਾੜੇ ਪਾਸੇ ਜਾਣ ਤੋਂ ਰੁਕ ਜਾਂਦੇ ਹੈ। ਇਹ ਜਿਹੜੇ ਨਾਲ ਦੇ ਸੰਗੀ ਹੈ ਨਾ, ਗਿਆਨ ਇੰਦਰੇ ਔਰ ਕਰਮ ਇੰਦਰੇ, ਇਹ ਵੀ ਤਰ ਜਾਂਦੇ ਹੈ, ਪਵਿੱਤਰ ਹੋ ਜਾਂਦੇ ਹੈ। ਨੇਤਰਾਂ ਵਿੱਚ ਵੀ ਪਵਿੱਤਰਤਾ ਆ ਜਾਂਦੀ ਹੈ, ਜ਼ਬਾਨ ਵਿੱਚ ਵੀ ਪਵਿੱਤਰਤਾ ਆ ਜਾਂਦੀ ਹੈ,
ਕੰਨਾਂ ਵਿੱਚ ਵੀ ਪਵਿੱਤਰਤਾ ਆ ਜਾਂਦੀ ਹੈ, ਹੱਥ ਵੀ ਪਵਿੱਤਰ ਹੋ ਜਾਂਦੇ ਹੈ, ਪੈਰ ਵੀ ਪਵਿੱਤਰ ਹੋ ਜਾਂਦੇ। ਸਤਿਗੁਰੂ ਤਾਂ ਗੁਰਬਾਣੀ ਵਿੱਚ ਫਰਮਾਨ ਕਰਦੇ ਹੈ, ਪਾਪ ਸੁਹਾਵੇ ਜਾਂ ਤੋਂ ਧਿਰ ਜੁਲਦੇ, ਸੀ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾਂ ਤੋਂ ਜਸ ਗਾਵੇ, ਜੀਉ ਪਾਇਆ ਤੋਂ ਸਰਨੀ। ਪੈਰ ਤਾਂ ਤੇਰੇ ਸੋਭ ਨੀਕ ਹੈ, ਪਵਿੱਤਰ ਹੈ, ਜੇ ਪੈਰਾਂ ਨਾਲ ਚੱਲ ਕੇ ਤੂੰ ਗੁਰੂ ਦੀ ਹਜ਼ੂਰੀ ਵਿੱਚ ਜਾਣਾ। ਔਰ ਸਿਰ ਤਾਂ ਤੇਰਾ ਪਵਿੱਤਰ ਹੈ, ਜੇ ਗੁਰੂ ਦੇ ਚਰਨਾਂ ਵਿੱਚ ਆ ਕੇ ਝੁਕਦਾ ਹੈ। ਤੇਰੀ ਜ਼ੁਬਾਨ ਤਾਂ ਪਵਿੱਤਰ ਹੈ, ਜੇ ਇਹ ਵਾਹਿਗੁਰੂ ਦਾ ਨਾਮ ਜਪਦੀ ਹੈ। ਇਸ ਕਰਕੇ ਭਾਈ, ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦੇ ਜਿਹੜੇ ਸੰਗੀ ਇੰਦਰੇ ਹੈ ਨਾ, ਇਹ ਵੀ ਸਾਰੇ ਤਰ ਜਾਂਦੇ ਹੈ। ਐਸੀ ਕਿਰਪਾ ਉਹਨਾਂ ਉੱਤੇ ਹੁੰਦੀ ਹੈ, ਅਤੇ ਦੂਸਰੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹੈ। ਪਾਪੀ ਵੀ ਸਾਧ ਸੰਗ ਜੀ ਮਨੁੱਖ ਜਿਹੜੇ ਹੈ ਉਹ ਗੁਰਮੁਖ ਬਣ ਜਾਂਦੇ ਹੈ। ਪਾਪੀ ਮਨੁੱਖ ਵੀ ਸਾਧ ਸੰਗ ਜੀ ਪਵਿੱਤਰ ਹੋ ਜਾਂਦੇ ਹਨ। ਉਹਨਾਂ ਦੀ ਸੰਗਤ ਦਾ ਐਸਾ ਪ੍ਰਭਾਵ ਹੈ, ਚੰਗੇ ਮਨੁੱਖ ਦੀ ਸੰਗਤ ਕਰ ਲਓ, ਉਹਦੇ ਕੋਲ ਬੈਠਿਆਂ ਤੁਹਾਡੇ ਅੰਦਰ ਚੰਗੇ ਖਿਆਲ ਪੈਦਾ ਹੋ ਜਾਣਗੇ, ਮਨ ਬੜਾ ਸੂਖਮ ਤਲ ਉੱਤੇ ਵਿਚਰਨ ਵਾਲੀ ਇਹਦੀ ਬਿਰਤੀ ਹੈ। ਜਿਹੋ ਜੀ ਇਹਨੂੰ ਸੰਗਤ ਮਿਲ ਜਾਏ ਉਹੋ ਜਿਹਾ ਅਸਰ ਕਬੂਲ ਲੈਂਦਾ। ਕਬੀਰ, ਮਨ ਪੰਖੀ ਭਇਓ ਉੱਡ ਉੱਡ ਦਹਿ ਦੇ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਕਰਕੇ ਚੰਗੇ ਮਨੁੱਖਾਂ ਦੀ ਸੰਗਤ ਕਰਨ ਦੇ ਨਾਲ ਜੀਵਨ ਵਿੱਚ ਚੰਗਿਆਈ ਆ ਜਾਂਦੀ ਹੈ, ਮਾੜੇ ਮਨੁੱਖਾਂ ਦੀ ਕੁਸੰਗਤ ਕਰਨ ਨਾਲ ਬੁਰਿਆਈ ਜੀਵਨ ਵਿੱਚ ਆ ਜਾਂਦੀ ਹੈ। ਇਸ ਕਰਕੇ ਜਿਹੜੇ ਗੁਰਮੁਖ ਹੁੰਦੇ ਹੈ, ਗੁਰਸਿੱਖ ਹੁੰਦੇ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾਂ ਦੇ ਸੰਗੀ ਵੀ ਤਰ ਜਾਂਦੇ ਹਨ। ਐਸੀ ਉਹਨਾਂ ਉੱਤੇ ਪ੍ਰਤੱਖ ਵੀ ਕਿਰਪਾ ਹੋ ਜਾਂਦੀ ਹੈ।
ਬੋਹਤ ਨਾਹੀ ਪੰਚ ਬਟਵਾਰੇ।
ਔਰ ਭਾਈ, ਨਾਮ ਗੋਬਿੰਦ ਨੂੰ ਜਪਣ ਵਾਲੇ ਜਿਹੜੇ ਹੈ, ਜਦੋਂ ਭਗਤੀ ਦੇ ਮਾਰਗ ਤੇ ਚੱਲਦੇ ਹੈ ਨਾ, ਇਸ ਰਸਤੇ ਤੇ ਚੱਲਦਿਆਂ ਚੱਲਦਿਆਂ ਉਹਨਾਂ ਨੂੰ ਜਿਹੜੇ ਬਟਵਾਰੇ ਬਟਵਾਰੇ ਉਹਨਾਂ ਨੂੰ ਕਿਹਾ ਜਾਂਦਾ, ਜਿਹੜੇ ਰਸਤੇ ਵਿੱਚ ਲੁੱਟਣ ਵਾਲੇ ਹੁੰਦੇ ਹੈ, ਰਸਤੇ ਵਿੱਚੋਂ ਰਾਹੀ ਪਾਂਧੀਆਂ ਨੂੰ ਤੁਰੇ ਜਾਂਦਿਆਂ ਠੱਗ ਲੋਕ ਚੋਰ ਲੋਕ ਲੁੱਟ ਲਿਆ ਕਰਦੇ ਸਨ। ਇਸ ਕਰਕੇ ਭਾਈ, ਉਹਨਾਂ ਨੂੰ ਜਿਹੜੇ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਚੋਰ ਹੈ ਨਾ, ਇਹ ਉਹਨਾਂ ਨੂੰ ਲੁੱਟ ਨਹੀਂ ਸਕਦੇ ਭਗਤੀ ਮਾਰਗ ਤੇ ਚੱਲਦਿਆਂ ਹੋਇਆਂ। ਉਹ ਭਗਤੀ ਮਾਰਗ ਤੇ ਤੁਰੇ ਜਾਂਦੇ ਹੈ, ਔਰ ਉਹਨਾਂ ਨੂੰ ਇਹ ਜਿਹੜੇ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਬਟਵਾਰੇ ਹੈ, ਰਾਹ ਲੁੱਟਣ ਵਾਲੇ ਹੈ, ਇਹ ਵੀ ਉਹਨਾਂ ਨੂੰ ਨਹੀਂ ਲੱਗ ਸਕਦੇ, ਇਹਨਾਂ ਤੋਂ ਵੀ ਰਹਿਤ ਹੋ ਜਾਂਦੇ ਹਨ।
ਮਨ ਬਚ ਕ੍ਰਮ ਪ੍ਰਭ ਏਕ ਧਿਆਏ।
ਜਿਹਨਾਂ ਨੇ ਮਨ ਕਰਕੇ, ਇੱਥੇ ਆਪਾਂ ਮਨ ਤੋਂ ਭਾਵ ਲਵਾਂਗੇ ਸੁਰਤ ਕਰਕੇ, ਧਿਆਨ ਵਿੱਚ ਸੁਰਤ ਵਿੱਚ ਪਰਮੇਸ਼ਰ ਨੂੰ ਧਿਆਇਆ ਯਾਦ ਕੀਤਾ ਹੈ, ਬਚ ਨਾਮ ਰਸਨਾ ਦੁਆਰਾ, ਔਰ ਕ੍ਰਮ ਕਰਮਾਂ ਕਰਕੇ ਸਾਧਨ ਕਰਕੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕੀਤਾ, ਅੱਠੇ ਪਹਿਰ ਚੇਤੇ ਕੀਤਾ ਹੈ। ਜਿਹੜੇ ਭਾਈ ਮਨ ਬਚਨ ਅਤੇ ਕਰਮ ਕਰਕੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਹੈ, ਉਸ ਵਾਹਿਗੁਰੂ ਦੇ ਨਾਮ ਦਾ ਸੱਚੇ ਪਾਤਸ਼ਾਹ ਦਾ ਸਿਮਰਨ ਕਰਦੇ ਹੈ,
ਸਰਬ ਫਲਾ ਸੋਈ ਜਨ ਪਾਏ,
ਉਹ ਜਨ ਸੇਵਕ ਸਾਰੇ ਫਲ ਜੀਵਨ ਵਿੱਚ ਪ੍ਰਾਪਤ ਕਰ ਲੈਂਦੇ ਆ, ਸਾਰੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਆ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ। ਰਾਤ ਦਿਨ ਪਰਮੇਸ਼ਰ ਦਾ ਨਾਮ ਦਾ ਭਜਨ ਕਰਨ ਵਾਲਿਆਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ। ਸਤਿਗੁਰਾਂ ਨੂੰ ਇੱਕ ਵਾਰੀ ਪੁੱਛਿਆ, ਸੱਚੇ ਪਾਤਸ਼ਾਹ ਤੁਸੀਂ ਨਾਮ ਜਪਣ ਦੀ ਬੜੀ ਵਾਰ ਵਾਰ ਤਾਕੀਦ ਕਰਦੇ ਹੋ, ਸਾਡਾ ਸਵਾਲ ਹੈ ਕਿ ਸਾਰੀ ਦੁਨੀਆ ਹੀ ਸਾਰੀ ਸ੍ਰਿਸ਼ਟੀ ਨਾਮ ਜਪਣ ਲੱਗ ਜਾਏ ਤਾਂ ਕਮਾਉਣ ਵਾਲਾ ਪਿੱਛੇ ਕੌਣ ਰਹੇਗਾ, ਦੁਨੀਆ ਨੂੰ ਕੌਣ ਖਾਣ ਪੀਣ ਨੂੰ ਦਏਗਾ। ਸਤਿਗੁਰੂ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ ਸੀ, ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੈ ਨਿਤ ਜੀਓ। ਕਹਿੰਦੇ ਭਾਈ ਸਾਰੀ ਦੁਨੀਆ ਜੇ ਨਾਮ ਜਪਣ ਲੱਗ ਪਵੇ ਨਾ ਤਾਂ ਜਿਹੜੀਆਂ ਨਦੀਆਂ ਦੁੱਧ ਦੀਆਂ ਵਗਣ ਲੱਗ ਪੈਣਗੀਆਂ, ਸਮੁੰਦਰ ਘਿਓ ਦਾ ਬਣ ਜਾਏਗਾ, ਧਰਤੀ ਸ਼ੱਕਰ ਬਣ ਜਾਏਗੀ, ਕੁਦਰਤ ਵਿੱਚੋਂ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਐਡਾ ਵੱਡਾ ਨਾਮ ਦਾ ਪ੍ਰਤਾਪ ਹੈ। ਇਸ ਕਰਕੇ ਭਾਈ ਜਿਨ੍ਹਾਂ ਨੇ ਇੱਕ ਪ੍ਰਭੂ ਨੂੰ ਮਨ ਬਚਨ ਕਰਮਾਂ ਕਰਕੇ ਧਿਆਉਣਾ ਕੀਤਾ ਹੈ ਉਹ ਸਾਰੇ ਫਲ ਹੀ ਉਹਨਾਂ ਨੂੰ ਪ੍ਰਾਪਤ ਹੋ ਗਏ। ਔਰ ਸਾਰਿਆਂ ਫਲਾਂ ਦਾ ਸ਼੍ਰੋਮਣੀ ਫਲ ਕੀ ਹੈ? ਵਾਹਿਗੁਰੂ ਦੀ ਪ੍ਰਾਪਤੀ, ਬ੍ਰਹਮ ਗਿਆਨ। ਇਹ ਵੀ ਉਹਨਾਂ ਨੂੰ, ਉਹਨਾਂ ਜਨ ਪਿਆਰਿਆਂ ਨੂੰ ਉਹ ਵੀ ਪ੍ਰਾਪਤ ਹੋ ਜਾਂਦਾ ਹੈ।
ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ,
ਪ੍ਰਭੂ ਨੇ ਜਿਨ੍ਹਾਂ ਨੂੰ ਕਿਰਪਾ ਦਾ ਹੱਥ ਰੱਖ ਕੇ ਆਪਣੇ ਬਣਾ ਲਿਆ, ਆਪਣੇ ਕਰ ਲਿਆ ਹੈ।
ਕੇਵਲ ਨਾਮ ਭਗਤ ਰਸ ਦੀਨਾ,
ਉਹਨਾਂ ਦੀ ਨਿਸ਼ਾਨੀ ਕੀ ਹੈ? ਨਾ ਤਾਂ ਉਹਨਾਂ ਨੂੰ ਮਿੱਥਿਆ ਪਦਾਰਥਾਂ ਦਾ ਮੋਹ ਲੱਗਦਾ, ਨਾ ਪਦਾਰਥਾਂ ਦੇ ਜਾਣ ਦੇ ਸੋਕ ਦੀ ਅਗਨੀ ਵਿੱਚ ਉਹ ਸੜਦੇ ਹੈ, ਤੇ ਨਾ ਹੀ ਉਹਨਾਂ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਬਟਵਾਰੇ ਉਹਨਾਂ ਦੇ ਸ਼ੁਭ ਗੁਣਾਂ ਨੂੰ ਲੁੱਟ ਨਹੀਂ ਸਕਦੇ। ਔਰ ਸਾਧ ਸੰਗਤ ਜੀ, ਉਹਨਾਂ ਉੱਤੇ ਕਿਰਪਾ ਕੀ ਹੁੰਦੀ ਹੈ? ਕੇਵਲ ਭਗਤੀ ਦਾ ਰਸ। ਮਹਾਰਾਜ ਉਹਨਾਂ ਨੂੰ ਇੱਕੋ ਇੱਕ ਭਗਤੀ ਦੇ ਨਾਮ ਦਾ ਰਸ ਹਮੇਸ਼ਾ ਲਈ ਬਖਸ਼ ਦਿੰਦੇ ਹੈ। ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਜਿਨ੍ਹਾਂ 'ਤੇ ਕਿਰਪਾ ਕਰ ਦਿੱਤੀ ਨਾ, ਕੇਵਲ ਨਾਮ ਭਗਤ ਰਸ ਦੀਨਾ। ਕੇਵਲ ਦਾ ਅਰਥ ਹੁੰਦਾ ਇੱਕੋ ਇੱਕ ਭਗਤੀ ਦਾ ਨਾਮ ਦਾ ਰਸ ਉਹਨਾਂ ਨੂੰ ਸਤਿਗੁਰੂ ਜੀ ਦੇ ਦਿੰਦੇ ਹੈ, ਬਖਸ਼ ਦਿੰਦੇ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਦਾ ਤੋਂ ਮੰਗਦੇ ਹੈ, ਐਸਾ ਭਗਤੀ ਦਾ ਰਸ ਮਹਾਰਾਜ ਉਹਨਾਂ ਨੂੰ ਦੇ ਦਿੰਦੇ ਹਨ।
ਆਦ ਮੱਧ ਅੰਤ ਪ੍ਰਭ ਸੋਈ,
ਅੱਧ ਜੁਗਾਂ ਤੋਂ ਪਹਿਲਾਂ ਵੀ ਉਹ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਜੀ ਅੱਧ ਸਥਾਨ ਸਰੂਪ ਸੀ। ਮੱਧ ਵਿੱਚ ਵਰਤਮਾਨ ਵਿੱਚ ਵਿਆਪਕ ਹੈ, ਔਰ ਅੰਤ ਨੂੰ ਉਹ ਸਿਧਾਂਤ ਰੂਪ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਜਿਹੜਾ ਸੋਈ ਹੈ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਸ੍ਰਿਸ਼ਟੀ ਦੇ ਆਦ ਵਿੱਚ ਵੀ, ਮੱਧ ਵਿਚਕਾਰਲੇ ਸਮੇਂ ਵਿੱਚ ਵੀ, ਅਤੇ ਅੰਤ ਨੂੰ ਇੱਕੋ ਇੱਕ ਉਹੀ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਰਹੇਗੀ। ਬਾਕੀ ਦਾ ਜਿਹੜਾ ਮਿਥਨ ਮੋਹ ਅਗਨ ਸੋਕ ਸਾਗਰ ਹੈ, ਇਹ ਸਾਰਾ ਪਸਾਰਾ ਨਾਸਵੰਤ ਹੈ। ਐਸਾ ਵਾਹਿਗੁਰੂ ਪ੍ਰਭੂ ਉਹਨਾਂ ਨੂੰ ਜਿਹੜਾ ਅੱਧ ਸਥਾਨ ਸਰੂਪ ਹੈ, ਵਿਆਪਕ ਸਰੂਪ ਹੈ, ਉਹ ਉਹਨਾਂ ਨੂੰ ਸਿਧਾਂਤ ਰੂਪ ਕਰਕੇ ਸੋਈ ਉਹ ਵਾਹਿਗੁਰੂ ਉਹਨਾਂ ਨੂੰ ਅੰਤ ਨੂੰ ਅਖੀਰ ਨੂੰ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਤਿਸ ਬਿਨ ਅਵਰ ਨਾ ਕੋਈ,
ਇਸ ਵਾਹਿਗੁਰੂ ਤੋਂ ਬਿਨਾਂ ਫਿਰ ਅਵਰ ਹੋਰ ਕੋਈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਉਹਨਾਂ ਦੀ ਐਸੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ, ਉਹਨਾਂ ਨੂੰ ਇੱਕ ਜਰੇ ਜਰੇ ਵਿੱਚੋਂ ਹਰ ਥਾਂ ਤੋਂ ਇੱਕ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਪਰਮਾਤਮਾ ਦੇ ਦੀਦਾਰ ਹੁੰਦੇ ਹੈ। ਇੱਕ ਵਾਹਿਗੁਰੂ ਤੋਂ ਬਿਨਾਂ ਦੂਸਰਿਆਂ ਨੂੰ ਉਹ ਕੁਝ ਵੀ ਨਹੀਂ ਸਮਝਦੇ, ਭਾਵ ਦਵੈਤ ਉਹਨਾਂ ਦੇ ਹਿਰਦੇ ਵਿੱਚੋਂ ਮਿਟ ਗਈ। ਖੁਦ ਹੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਇਉਂ ਅੰਦਰੋਂ ਉਹਨਾਂ ਦੀ ਹਉਮੈ ਮਿਟ ਗਈ ਹੈ। ਇਸ ਕਰਕੇ ਇੱਕ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ, ਐਸੀ ਉਹਨਾਂ ਦੀ ਗਿਆਨਵਾਨਾਂ ਵਾਲੀ ਦ੍ਰਿਸ਼ਟੀ ਹੋ ਜਾਂਦੀ ਹੈ। ਸੋ ਸਾਧ ਸੰਗਤ ਦੀ, ਸਮਾਂ ਅੱਗੇ ਜਾਣ ਦੀ ਹੁਣ ਆਗਿਆ ਨਹੀਂ ਦਿੰਦਾ। ਆਪ ਸੰਗਤਾਂ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਜਿੱਥੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰ ਰਹੇ ਹੋ, ਉੱਥੇ ਸਤਸੰਗਤ ਦੇ ਵਿੱਚ ਵੀ ਬੈਠ ਕੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪ ਜੀ ਦਾ ਧੰਨਵਾਦ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਔਰ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਇਸੇ ਤਰ੍ਹਾਂ ਸਤਿਕਾਰਯੋਗ ਗਿਆਨੀ ਹਰਮਿੰਦਰ ਸਿੰਘ ਜੀ ਔਰ ਗ੍ਰੰਥੀ ਗਿਆਨੀ ਸ਼ੇਰ ਸਿੰਘ ਜੀ, ਸਾਰੇ ਸਿੰਘਾਂ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਆਪ ਸੰਗਤਾਂ ਨੇ ਪ੍ਰਵਾਨ ਕਰਨੀ।
ਆਦ ਮੱਧ ਅੰਤ ਪ੍ਰਭ ਸੋਈ।
ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।